सतनाम श्री वाहे गुरु साहेब जी सुही महला पंजवा करम धर्म पाखंड जो दिस है तिन जम जागती लूटै निर्वाण कीर्तन गावो करते का निमख सिमरत जित छूटै करम धर्म पाखंड जो दिस है तिन जम जागाती लूटै निर्वाण कीर्तन गावो करते का निमख सिमरत जित छूटै संत हो सागर पार उतरिया जे को वचन कमावा संतन का सो गुर प्रसादी तरिया रहाओ कोट तीर्थ मज्जन इशनाना इस कल में मैलो परिजै साध संग जो हर गुण गावै सो निर्मल कर लीजै वेद कतेब सिमरत सब सासत इन पढ़िया मुक्त न होई एक अखर जो गुरमुख जापै तिसकी निर्मल सोई खत्री ब्राह्मण सूदो वैस उपदेश चाहवर ना को सांझा गुरमुख नाम जपै उदरै सो कल में है घट घट नानक माजा खत्री ब्राह्मण सूद वैस उपदेश चाहवर ना को सांझा गुरमुख नाम जपै उदरै सो कल में घट घट नानक माजा वाहिगुरु जी का खालसा वाहिगुरु जी की फतेह
सतनाम वाहिगुरु साहिब जियो ज्यो बोलाए त्यों बोलिए ज्यों आप बुलाए सोए गुरमुख बानी ब्रह्म है शब्द मिलावा होए कहां बुद्ध प्रभ तुच्छ हमारी बरन सके महिमा जो तिहारी हम न सकत कर सिफत तुम्हारी आप ले हो तुम, आप ले हो तुम कथा सुधारी, आप ले हो तुम कथा सुधारी, सब ते उत्तम हर की कथा, नाम सुनत दर्द दुख लथा, उत्तम कथा सुनी जय श्रवणी, नया करो भगवान, आवत जात दो पख पूरन, पाइये सुख विश्राम। गुरगद्दी गुर सिंहासन ते प्रकाशमान शतुर चवर तख्त दे मालक सतगुरु धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब जी विखे प्रकाशमान हुंदे आ आए अज दे पावन हुक्म नूं इस समय आप जी ने गुरद्वारा मंजी साहिब दीवान हाल श्री अमृतसर साहिब जी दे पावन दर तों पाठ रूप में श्रवण किया। आओ साहिब दी असीस प्राप्त करदे आं पावन शब्द दी विचार अकाल पुरख वाहिगुरु जी दी कृपा सदका, धन श्री गुरु ग्रंथ साहिब महाराज जी दी कृपा सदका सांझा कर सकीए। उस तो प्रथम कलगीधर दशमेश पातशाह जी दी असीस प्रदान करन हारी बख्शीश नाल झोली भरन हारी पावन फतेह नाल सारे सांझ पाओ ते बड़े प्यार ते एकाग्रता विच भर के आखो जी वाहिगुरु जी का खालसा वाहिगुरु जी की फतेह। अज दे ए पावन हुक्म श्री गुरु ग्रंथ साहिब जी महाराज जी दे 747 अते 748 अंग ते सुभाईमान ने। ए पावन शब्द सूही राग विचों धन शहीदां दे सरताज सतगुरु श्री गुरु अर्जन देव जी महाराज जी दी मुबारक रसना तो उचारण होया। साहब बख्शिश करन शब्द नूं विचारन समझन ते हिरदे विच टकावन दी मेरे मालक दी आप कृपा होवे। एकाग्रता सावधानी श्रद्धा अते प्यार इस पावन शब्द दे विचारन दे लई साहिब दी रहमत नाल प्राप्त होवन जी। आओ शब्द विचारन तो पहला एक बारी अपने भले लई अते सर्वत दे भले लई सारे आखो सतनाम वाहे गुरु, वाहे गुरु, वाहे गुरु, सतनाम श्री वाहे गुरु साहिब जी, सूही महला पंजवा, करम धर्म पाखंड जो दी सहे, तिन जम जागाती लूटै।
धन श्री गुरु अर्जन देव जी महाराज फरमान करदे ने जेड़े कर्म धर्म दे जापदे ने पर पखंड ने दिखावे मात्र दे ने, अंदरों कुछ हो रहे ते बाहरों कुछ हो रहे उसनों पखंड किया जांदा है। बाहरों धर्मी नजर आवे पर अंदर धर्म ना होवे, बाहर वो कर्म धर्म दे जापन पर अंदर उस कर्म विच धर्म ना छुपया होवे बल्कि ਲੋਕਾਂ ਨੂੰ ਦਿਖਾਇਆ ਜਾਏ, ਸ਼ਾਇਦ ਮੈਂ ਇਹ ਕਹਿ ਲੇਵਾਂ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ, ਲੋਕਾਂ ਨੂੰ ਭਰਮਾਉਣ ਵਾਸਤੇ ਮੈਨੂੰ ਇੰਜ ਜਾਪਦਾ ਬਹੁਤਾਤ ਗਿਣਤੀ ਅੱਜ ਦੇ ਅਹੋਤੀ ਧਾਰਮਿਕ ਲੋਕਾਂ ਦੀ ਹੈ, ਜਿਹੜੇ ਬਾਹਰੋਂ ਨਜ਼ਰ ਆਉਂਦੇ ਨੇ ਵੀ ਇਹ ਕਰਮ ਧਰਮ ਦੇ ਕਰ ਰਹੇ ਨੇ, ਪਰ ਉਸ ਕਰਮ ਵਿੱਚ ਧਰਮ ਨਹੀਂ, ਉਸ ਕਰਮ ਵਿੱਚ ਪਖੰਡ ਛੁਪਿਆ। ਇਸ ਕਰਕੇ ਮੇਰੇ ਸਾਹਿਬ ਨੇ ਇੱਕ ਗੱਲ ਕਹੀ ਏ ਵੀ ਇਹ ਭਲਿਆ ਤੂੰ ਪਖੰਡ ਕਰਕੇ ਬਗਲੇ ਦੀ ਸਮਾਧੀ ਲਾਉਣ ਦੀ ਤਰ੍ਹਾਂ ਲੋਕਾਂ ਨੂੰ ਜੇ ਭਰਮਾ ਕੇ ਜ਼ਿੰਦਗੀ ਬਤੀਤ ਕਰੇਗਾ, ਲੋਕਾਂ ਨੂੰ ਤੇ ਧੋਖਾ ਦੇ ਰਿਹਾ ਹੋਵੇਗਾ, ਤੂੰ ਸਭ ਤੋਂ ਵੱਡਾ ਧੋਖਾ ਆਪਣੇ ਆਪ ਨੂੰ ਦੇ ਰਿਹਾ ਹੋਵੇਗਾ। ਇਸ ਕਰਕੇ ਮੇਰੇ ਸਾਹਿਬ ਨੇ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ, ਜਿੱਥੇ ਜਿੱਥੇ ਕੋਈ ਪਖੰਡ ਚਲਾ ਰਿਹਾ ਸੀ, ਸਾਹਿਬ ਨੇ ਉਹਨਾਂ ਪਖੰਡੀਆਂ ਦਾ ਪਾਜ ਉਘਾੜਿਆ। ਮੈਨੂੰ ਇਤਿਹਾਸ ਦੀ ਗਾਥਾ ਚੇਤੇ ਆਉਂਦੀ ਏ, ਸਾਹਿਬ ਸਿਆਲਕੋਟ ਜਾਂਦੇ ਨੇ, ਸਿਆਲਕੋਟ ਦੇ ਨਗਰ ਨਿਵਾਸੀ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਰੱਬੀ ਫਕੀਰ ਵੇਖ ਕੇ, ਇੱਕ ਧਰਮ ਦੀ ਦੁਨੀਆਂ ਦੀ ਸਰਮੋਰ ਹਸਤੀ ਤੇ ਮਹਾਨ ਸ਼ਕਤੀ ਵੇਖ ਕੇ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਾਡਾ ਸਿਆਲਕੋਟ ਬਚਾ ਲਓ। ਸਾਹਿਬ ਕਹਿਣ ਲੱਗੇ ਕੀ ਗੱਲ ਏ, ਸ਼ਹਿਰ ਸੋਹਣਾ ਵਸ ਰਿਹਾ। ਕਹਿੰਦੇ ਮਹਾਰਾਜ ਇੱਥੇ ਇੱਕ ਸਾਧ ਰਹਿੰਦਾ, ਉਸ ਨੇ ਕਿਸੇ ਪਰਿਵਾਰ ਦੇ ਲਈ ਸ਼ਾਇਦ ਭੁਲੇਖਾ ਪਾਊ ਇਹ ਗੱਲ ਕਰ ਦਿੱਤੀ ਵੀ ਕਾਕਾ ਮੇਰੇ ਕਰਕੇ ਤੁਹਾਡੇ ਘਰ ਹੋਵੇਗਾ। ਹੋਣਾ ਤੇ ਰੱਬ ਦੀ ਰਹਿਮਤ ਏ ਨਾ, ਕਿਸੇ ਬੱਚੇ ਦਾ ਜਨਮ ਕਿਸੇ ਘਰ ਹੋਣਾ ਇਹ ਤੇ ਅਕਾਲ ਪੁਰਖ ਦੇ ਹੁਕਮ ਵਿੱਚ ਏ ਨਾ, ਹੁਕਮੇ ਜੰਮਣ ਹੁਕਮੇ ਮਰਨਾ। ਪਰ ਇਸ ਨੇ ਭੁਲੇਖਾ ਪਾ ਦਿੱਤਾ ਤੇ ਇੱਕ ਗੱਲ ਕਹਿ ਦਿੱਤੀ, ਜੇ ਤੁਹਾਡੇ ਘਰ ਬੱਚਾ ਹੋ ਜਾਏ ਤੇ ਮੈਨੂੰ ਦੇ ਦਿਓਗੇ। ਉਹਨਾਂ ਸੁਭਾਵਕ ਮਾਂ ਨੇ ਮਮਤਾ ਦੀ ਮਾਰੀ ਨੇ ਕਹਿ ਦਿੱਤਾ, ਚਲੋ ਮੈਂ ਮਾਂ ਤੇ ਬਣ ਜਾਵਾਂਗੀ ਨਾ, ਵੀ ਕਾਕਾ ਹੋ ਗਿਆ ਤੇ ਚਲੋ ਫਕੀਰ ਜੀ ਤੁਹਾਨੂੰ ਦੇ ਦਿਆਂਗੇ। ਹੁਣ ਕਾਕਾ ਹੋ ਗਿਆ, ਉਹ ਹੁਣ ਜਦੋਂ ਥੋੜਾ ਜਿਹਾ ਵੱਡਾ ਹੋਇਆ ਤੇ ਫਕੀਰ ਇਹ ਕਹਿੰਦਾ ਵੀ ਕਾਕਾ ਮੈਨੂੰ ਦੇ ਦਿਓ, ਮੈਂ ਇਸ ਨੂੰ ਆਪਣਾ ਚੇਲਾ ਬਣਾਉਣਾ। ਲੇਕਿਨ ਮਮਤਾ ਦੀ ਮਾਰੀ ਮਾਂ ਤੇ ਮਮਤਾ ਦੇ ਮਾਰੇ ਬਾਪ ਕਹਿਣ ਲੱਗੇ, ਨਹੀਂ ਆਪਣਾ ਜਿਗਰ ਦਾ ਟੋਟਾ ਤੋੜ ਕੇ ਤੁਹਾਨੂੰ ਨਹੀਂ ਦੇ ਸਕਦੇ। ਤੇ ਇਹ ਹੁਣ ਫਕੀਰ ਬਣਿਆ ਪਖੰਡੀ ਸਾਧ, ਕਹਿੰਦੇ ਨੇ ਗੁਫਾ ਵਿੱਚ ਵੜ ਗਿਆ। ਇਹ ਕਹਿੰਦਾ ਮੈਂ 40 ਦਿਨ ਐਸੇ ਤਪੱਸਿਆ ਕਰਾਂਗਾ ਵੀ ਸਾਰਾ ਸਿਆਲਕੋਟ ਗਰਕ ਕਰ ਦੇ। ਮਹਾਰਾਜ ਕਿਰਪਾ ਕਰੋ ਸਿਆਲਕੋਟ ਬਚਾ ਲਓ। ਉਹ ਸਾਧ ਗੁਫਾ ਵਿੱਚ ਵੜਿਆ ਬੈਠਾ, ਪਤਾ ਨਹੀਂ ਕੀ ਪਿਆ ਪੜਦਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਤੇ ਸਿਆਲਕੋਟ ਦੇ ਲੋਕਾਂ ਨੂੰ ਗੱਲ ਆਖੀ ਸੀ, ਕਹਿਣ ਲੱਗੇ ਜਿਹੜੇ ਤਮਾਮ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ ਤੇ ਨਗਰ ਵਸਾਉਣ ਵਾਲਾ ਕਰਤਾ, ਉਸ ਦੇ ਹੁਕਮ ਤੋਂ ਬਿਨਾਂ ਕੋਈ ਨਗਰ ਗਰਕ ਨਹੀਂ ਕਰ ਸਕਦਾ। ਜਿਸ ਦੇ ਇਹ ਕਰਤੇ ਪੁਰਖ ਰਹਿਮਤ ਨੇ ਜੀਵਾਂ ਨੂੰ ਪੈਦਾ ਕੀਤਾ, ਉਹ ਸੰਭਾਲਣ ਵਾਲਾ ਵੀ ਆਪ ਹੈ। ਇਸ ਸਾਧ ਦੇ ਪਖੰਡੀ ਬੋਲਾਂ ਵੱਲ ਨਾ ਜਾਓ, ਰੱਬ ਦੀ ਭਗਤੀ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਇਹ ਨਗਰ ਚੜ੍ਹਦੀ ਕਲਾ ਨਾ ਰਹੇਗੀ। ਉਸ ਸਾਧ ਨੂੰ ਸਤਿਗੁਰੂ ਮਿਲੇ ਤੇ ਇੱਕ ਗੱਲ ਕਹਿਣ ਲੱਗੇ, ਕਹਿਣ ਲੱਗੇ ਜੇ ਬੱਚੇ ਹੀ ਚਾਹੀਦੇ ਸੀ ਤੇ ਆਪ ਵਿਆਹ ਕਰਾ ਲੈਣਾ ਸੀ। ਲੋਕਾਂ ਦੇ ਬੱਚਿਆਂ ਨੂੰ ਤੂੰ ਆਪਣੇ ਚੇਲੇ ਬਣਾਉਣਾ ਚਾਹੁੰਦਾ, ਕੋਈ ਨਾ ਦੇਵੇ ਤੇ ਮੁੱਖੋਂ ਕਹਿੰਦਾ ਮੈਂ ਸਿਆਲਕੋਟ ਗਰਕ ਕਰ ਦੇਣਾ। ਸਾਹਿਬ ਆਖਿਆ ਸੀ ਸਿਆਲਕੋਟ ਤੇ ਗਰਕ ਨਹੀਂ ਹੋਏਗਾ, ਆਪਣੀ ਜ਼ਿੰਦਗੀ ਨਾ ਗਰਕ ਕਰ ਲਈ। ਇਹ ਸੱਚ ਹੈ, ਅਗਰ ਉਹ ਪਖੰਡੀ ਪਖੰਡ ਦਿਖਾ ਕੇ ਲੋਕਾਂ ਨੂੰ ਭਰਮਾ ਕੇ ਕੋਈ ਸਾਧ ਬਣਿਆ ਦਿਖਾਵੇ, ਇਹ ਸਮਝ ਲੈਣਾ ਇਹ ਪਖੰਡ ਹੈ। ਅਗਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹਰਿਦੁਆਰ ਜਾਵਣ ਤੇ ਮਰਦਾਨਾ ਅੱਗ ਲੈਣ ਵਾਸਤੇ ਇੱਕ ਵੈਰਾਗੀ ਦੇ ਚੌਂਕੇ ਵਿੱਚ ਜਾ ਵੜੇ, ਇਹ ਦਿਖਾਵੇ ਦਾ ਵੈਰਾਗੀ ਸਾਧ ਹੈ, ਪਰ ਜਦੋਂ ਇਹ ਦੇਖਦਾ ਇਹ ਤੇ ਨੀਵੀਂ ਜਾਤ ਵਾਲਾ। ਮੈਂ ਕਾਰੀ ਕੱਢੀ ਸੀ, ਚੌਂਕਾ ਦੇ ਕੇ ਇੱਕ ਲਕੀਰ ਖਿੱਚੀ ਸੀ, ਮੇਰਾ ਇਸ ਨੇ ਚੌਂਕਾ ਭ੍ਰਿਸ਼ਟ ਕਰ ਦਿੱਤਾ। ਮਰਦਾਨੇ ਦੇ ਮਗਰ ਬਲ ਦੀ ਲੱਕੜ ਲੈ ਕੇ ਦੌੜਦਾ। ਗੁਰੂ ਨਾਨਕ ਪਾਤਸ਼ਾਹ ਜੀ ਵੈਰਾਗੀ ਸਾਧ ਨੂੰ ਵੇਖ ਕੇ ਕਹਿੰਦੇ ਨੇ ਵੀ ਬਾਬਾ ਜੀ ਇਹ ਚੇਲਾ ਗਿਆ ਸੀ ਅੱਗ ਲੈਣ, ਤੁਸੀਂ ਕਿਉਂ ਖੇਚਲ ਕੀਤੀ ਇੱਥੇ ਅੱਗ ਲੈ ਕੇ ਆਉਣ ਦੀ? ਤੇ ਮਰਦਾਨਾ ਕਹਿੰਦਾ ਬਾਬਾ ਜੀ ਇਹ ਅੱਗ ਲੈ ਕੇ ਨਹੀਂ ਆਇਆ, ਇਹ ਅੱਗ ਲਾਉਣ ਆਇਆ। ਇਹ ਕਹਿੰਦਾ ਮੈਂ ਸਾੜ ਦੇਣਾ। ਤੇ ਮੇਰੇ ਬਾਬਾ ਜੀ ਕਹਿਣ ਲੱਗੇ ਗੱਲ ਕੀ ਏ, ਇਹ ਤੇ ਬਲਾ ਭਗਤ ਸੇਵਕ ਕੀਰਤਨੀਆਂ ਹੈ, ਇਸ ਨੂੰ ਕਿਉਂ ਤੂੰ ਸਾੜਨ ਆਇਆ? ਕਹਿਣ ਲੱਗਾ, ਇਸ ਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ। ਇਹ ਨੀਵੀਂ ਜਾਤ ਦਾ ਸਾਹਿਬ ਕਹਿਣ ਲੱਗੇ, ਬਾਹਰ ਦੇ ਚੌਂਕੇ ਭ੍ਰਿਸ਼ਟ ਹੋਣ ਦੀ ਗੱਲ ਕਰਦਾ, ਅੰਦਰ ਹਿਰਦੇ ਦੇ ਚੌਂਕੇ ਵੱਲ ਝਾਤ ਮਾਰ, ਜਿਹੜਾ ਸਦਾ ਹੀ ਭ੍ਰਿਸ਼ਟ ਹੋਇਆ ਬੈਠਾ। ਕਬੁੱਤ ਡੁੰਮਣੀ ਕੁਦਰਾ ਕਸਾਇਨ, ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ, ਅਗਰ ਸ਼ੌ ਸੁਹਾਗਣ ਫਕੀਰ ਕੋਲ ਜਾਂਦੇ ਨੇ, ਲੋਕਾਂ ਨੂੰ ਕਹਿੰਦਾ ਮੈਨੂੰ ਸ਼ੌ ਮਿਲਦਾ, ਮੈਂ ਅੱਜ ਸੁਹਾਗਣ ਬਣ ਕੇ ਪੁੰਨਿਆਂ ਦੀ ਰਾਤ ਨੂੰ ਬੈਠਣਾ, ਸਤਿਗੁਰੂ ਕਹਿਣ ਲੱਗੇ ਪਖੰਡ ਨਾ ਕਰ, ਅੰਦਰੋਂ ਕੁਝ ਹੋਰ ਤੇ ਬਾਹਰੋਂ ਹੋਰ ਬਣ ਬਣ ਦਿਖਾਏ। ਮੈਂ ਸਿਰਫ ਸੰਖੇਪ ਵਿੱਚ ਬੇਨਤੀ ਕਰਦੇ ਹਾਂ, ਅੱਜ ਦੇ ਅਹੋਤੀ ਯੁੱਗ ਵਿੱਚ ਵੀ ਉਹ ਚਾਹੇ ਕਿਸੇ ਧਰਮ ਨਾਲ ਜੁੜਿਆ, ਅਗਰ ਉਸ ਦਾ ਦਿਖਾਵਾ ਕੁਝ ਹੋਰ ਹੈ ਤੇ ਅੰਦਰੋਂ ਕੁਝ ਹੋਰ ਹੈ ਤੇ ਸਤਿਗੁਰੂ ਕਹਿਣ ਲੱਗੇ ਉਹ ਕੀਤੇ ਹੋਏ ਪਖੰਡ ਦੇ ਕਰਮ ਉਹਨਾਂ ਨੂੰ ਜਮ ਮਸੂਲੀਆ ਉਹ ਲੁੱਟ ਲੈਂਦਾ, ਉਹ ਰੱਬ ਦੀ ਦਰਗਾਹ ਤੱਕ ਪੁੱਜਦੇ ਨਹੀਂ। ਇਹ ਭਲਿਆ ਤੂੰ ਉਹ ਕਰਮ ਨਾ ਕਰ ਜਿਹੜਾ ਧਰਮ ਦਾ ਬੁਰਕਾ ਪਾ ਕੇ ਮੁੱਖ ਝੂਠ ਬੇਭੂਖਣ ਸਾਰੰਗ, ਮੁੱਖ ਵਿੱਚ ਆਪਣੇ ਝੂਠ ਨੂੰ ਤੂੰ ਸ੍ਰੇਸ਼ਟਤਾਈ ਦੇ ਸੱਚ ਦੇ ਗਹਿਣੇ ਪਾ ਕੇ ਸ਼ਿੰਗਾਰਨਾ ਚਾਹੇ ਤੇ ਅੰਦਰਲਾ ਪਾਜ ਇੱਕ ਦਿਨ ਉੱਗੜ ਜਾਂਦਾ। ਜੇ ਇੱਕ ਖੋਟਾ ਢਬੂਆ ਹੋਵੇ, ਖੋਟਾ ਪੈਸਾ, ਉਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾਏ ਤੇ ਬਹੁਤੇਰੀ ਥਾਈ ਰਲਾਏ ਰਲਾਏ ਦਿੱਤਾ, ਉਗੜਿਆ ਪੜਦਾ ਅੱਗੇ ਆਏ ਖਲੋਹਾ। ਮੇਰੇ ਸਾਹਿਬ ਕਹਿਣ ਲੱਗੇ, ਜੇ ਤੂੰ ਪਖੰਡ ਨੂੰ, ਝੂਠ ਨੂੰ, ਖੋਟੇ ਸਿੱਕੇ ਨੂੰ ਸੱਚਾ ਸਿੱਕਾ ਬਣਾ ਕੇ ਚਲਾਉਣ ਦੀ ਕੋਸ਼ਿਸ਼ ਕਰੇਗਾ, ਉਹ ਤੇਰਾ ਨਹੀਂ ਚੱਲੇਗਾ ਤੇ ਪਖੰਡ ਦਾ ਪਰਦਾ ਇੱਕ ਦਿਨ ਉੱਗੜ ਜਾਏਗਾ। ਇਸ ਕਰਕੇ ਉਹ ਕਰਮ ਜਿਹੜੇ ਧਰਮ ਦੇ ਕਰਮ ਨਜ਼ਰ ਆਉਣ ਪਰ ਹੋਵੇ ਪਖੰਡ, ਸਤਿਗੁਰੂ ਕਹਿੰਦੇ ਨੇ ਜਮ ਵਸੂਲੀਆ ਉਹ ਤੇਰੇ ਪਖੰਡੀ ਕਰਮਾਂ ਨੂੰ ਲੁੱਟ ਲੈਂਦਾ ਹੈ ਜੀ।
ਨਿਰਬਾਨ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ।
ਹੋਰ ਹੋਰ ਪਖੰਡ ਦੇ ਕਰਮ ਕਾਂਡ ਵੱਲ ਦੌੜਨ ਦੀ ਬਜਾਏ ਨਿਰਬਾਨ ਕੀਰਤਨ ਗਾਵੋ ਕਰਤੇ ਕਾ, ਜਿਸ ਕਰਤੇ ਨੇ ਤਮਾਮ ਸ੍ਰਿਸ਼ਟੀ ਨੂੰ ਪੈਦਾ ਕੀਤਾ, ਜੋ ਸਭ ਤੋਂ ਪਹਿਲਾਂ ਕਹਿ ਲਈਏ ਸਾਡੇ ਜੀਵਨ ਦਾ ਕਰਤਾ, ਜੋ ਤਮਾਮ ਜੀਵਾਂ ਦਾ ਕਰਤਾ, ਜੋ ਤਮਾਮ ਬ੍ਰਹਿਮੰਡ ਦਾ ਕਰਤਾ, ਉਸ ਵਾਹਿਗੁਰੂ ਦਾ ਕੀਰਤਨ ਗਾਵੋ, ਉਸ ਦਾ ਯਸ਼ ਕਰੋ, ਉਸ ਦੀ ਸਿਫਤ ਕਰੋ, ਉਸ ਨੂੰ ਵਾਹ ਵਾਹ ਆਖੋ। ਉਹ ਨਿਰਬਾਨ ਕਰ ਦੇਣ ਵਾਲਾ ਹੈ। ਨਿਰਬਾਨ ਦੇ ਕੁਝ ਵਿਦਵਾਨਾਂ ਅਰਥ ਕੀਤੇ ਨੇ ਵਾਸ਼ਨਾ ਤੋਂ ਰਹਿਤ, ਪਰ ਕੁਝ ਵਿਦਵਾਨ ਕਹਿੰਦੇ ਨੇ ਨਿਰਬਾਨ ਦੇ ਭਾਵ ਨੇ ਜੋ ਬਾਣ ਤੋਂ ਰਹਿਤ ਕਰਦਾ ਹੈ, ਜਿੱਥੇ ਕੋਈ ਦੁੱਖ ਦਰਦ ਪੀੜਾ ਕਸ਼ਟ ਕਲੇਸ਼ ਦਾ ਬਾਣ ਨਾ ਲੱਗੇ। ਨਿਰਬਾਨ ਪਦ ਇੱਕ ਹਰ ਕੋ ਨਾਮ, ਉਹ ਵਾਹਿਗੁਰੂ ਦਾ ਸਿਮਰਨ ਕੀਤਿਆਂ ਜੀਵਨ ਕਾਲ ਵਿੱਚ ਕਾਮ ਕ੍ਰੋਧ ਦਾ ਬਾਣ ਨਹੀਂ ਲੱਗੇਗਾ, ਅਵਗਣ ਵਿਕਾਰਾਂ ਦਾ ਬਾਣ ਨਹੀਂ ਲੱਗੇਗਾ। ਜੀਵਨ ਕਾਲ ਵਿੱਚ ਸਿਮਰਨ ਕਰਦਿਆਂ ਕਰਦਿਆਂ ਤੈਨੂੰ ਕਿਸੇ ਦੁੱਖ ਦਾ ਬਾਣ ਨਹੀਂ ਲੱਗੇਗਾ। ਇਹ ਭਲਿਆ ਉਹ ਆਦੀ ਵਿਆਦੀ ਤੇ ਉਪਾਧੀ ਤਿੰਨੇ ਤਾਪਾਂ ਤੋਂ ਬਚਾਉਣ ਵਾਲਾ ਉਹ ਵਾਹਿਗੁਰੂ ਦੀ ਸਿਫਤ ਸਲਾਹ ਦਾ ਕੀਰਤਨ ਕਰ ਲੈ, ਜਿਸ ਦੇ ਨਾਲ ਇੱਕ ਨਿਮਖ ਸਿਮਰਤ ਜਿਤ ਛੂਟੈ। ਇੱਕ ਨਿਮਖ ਮਾਤਰ, ਇੱਕ ਨਿਮਖ ਜੋ ਸਿਮਰਨ ਮੈਂ ਜੀਆ, ਓਟ ਦਿਨ ਸਲਾਖ ਸਦਾ ਥਿਰਥੀਆ, ਉਹ ਨਿਮਖ ਮਾਤਰ ਵੀ ਸਿਮਰਨ ਕੀਤਿਆ। ਕਹਿਣ ਲੱਗੇ ਤੂੰ ਦੁੱਖਾਂ ਤੋਂ ਛੁੱਟ ਜਾਏਗਾ, ਤੂੰ ਜਮ ਦੀ ਫਾਹੀ ਤੋਂ ਛੁੱਟ ਜਾਏਗਾ, ਪਰ ਇੱਕ ਮੈਂ ਬੇਨਤੀ ਕਰਨ ਲੱਗਾ, ਉਹ ਇੱਕ ਨਿਮਖ ਹੋਣਾ ਹੀ ਔਖਾ ਹੈ। ਇੱਕ ਛਿਨ ਮਾਤਰ ਮਨ ਦਾ ਟਿਕਾਓ ਬਣਨਾ ਹੀ ਔਖਾ ਹੈ। ਇੱਕ ਚਿੱਤ ਜੈ ਇੱਕ ਛਿਨ ਧਿਆਇਓ, ਚੂੰਕਿ ਚਿੱਤ ਦੀ ਹਾਲਤ ਹੈ ਭਟਕਣ ਵਾਲੀ, ਖਵਾਸ਼ਾਂ ਵਿੱਚ, ਖਿਆਲਾਂ ਵਿੱਚ, ਸੰਸਕਾਰਾਂ ਵਿੱਚ ਥਾਂ ਥਾਂ ਤੇ ਜਾਣ ਵਾਲੀ, ਪਰ ਜਦੋਂ ਕਦੀ ਕਰਤੇ ਦੀ ਰਹਿਮਤ ਹੋ ਜਾਏ, ਇੱਕ ਨਿਮਖ ਮਾਤਰ ਟਿਕਣਾ ਬਣ ਜਾਏ, ਮੈਂ ਬੇਨਤੀ ਕਰਨ ਲੱਗਾ ਉਸ ਦਾ ਹਰ ਨਿਮਖ ਹੀ ਟਿਕਣ ਵਾਲਾ ਬਣ ਜਾਏ। ਤੇ ਸਤਿਗੁਰੂ ਕਹਿੰਦੇ ਨੇ ਤੂੰ ਜ਼ਰਾ ਕੁ ਸਿਮਰਨ ਵਿੱਚ ਜੁੜ ਜਾ ਤੂੰ ਸਾਰੇ ਦੁੱਖਾਂ ਤੋਂ ਛੁਟਕਾਰਾ ਹਾਸਲ ਕਰ ਲਵੇਂਗਾ ਜੀ।
ਸੰਤ ਹੋ ਸਾਗਰ ਪਾਰ ਉਤਰੀਏ।
ਸੰਤ ਜਨੋ, ਬੰਦਗੀ ਸਿਮਰਨ ਕਰਨ ਵਾਲਿਓ, ਇਸ ਸਾਗਰ ਤੋਂ ਪਾਰ ਉਤਰ ਜਾਈਦਾ। ਇਹ ਸਾਗਰ ਹੈ, ਬਾਹਰ ਦੇ ਸਾਗਰ ਵਿੱਚ ਜਲ ਹੈ, ਧਿਆਨ ਚ ਰੱਖ ਲੈਣਾ। ਇਸ ਸੰਸਾਰ ਦੇ ਸਾਗਰ ਵਿੱਚ ਜਲ ਨਹੀਂ, ਇਸ ਸੰਸਾਰ ਦੇ ਸਾਗਰ ਵਿੱਚ ਅਗਨ ਪਈ ਬਲਦੀ ਹੈ। ਤਿਤ ਸਰਵਰੜਾ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ। ਇਹ ਪਾਣੀ ਦੀ ਥਾਂ ਪਾਵਕ ਹੈ। ਇਹ ਪਾਣੀ ਪਾਣੀ ਨਹੀਂ, ਇਸ ਦੁਨੀਆਂ ਦਾ ਪਾਣੀ ਅੱਗ ਬਣ ਗਿਆ ਹੈ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ ਪਵਹਿ ਦੱਜਿਆ ਨਾਨਕਾ ਤਰੀਆ ਕਰਮੀ ਲੱਗ। ਇਹ ਬੰਦਗੀ ਸਿਮਰਨ ਕਰਨ ਵਾਲਿਓ, ਇਸ ਸਾਗਰ ਤੋਂ ਪਾਰ ਉਤਰ ਜਾਈਦਾ ਹੈ। ਉਹ ਕਿਵੇਂ? ਆਓ ਅਗਲੀ ਪੰਕਤੀ ਸ਼ਰਵਨ ਕਰੀਏ ਜੀ।
ਜੀ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪਰ ਸਾਦੀ ਤਰੀਐ।
ਜੇ ਕੋਈ ਸੰਤ ਜਨਾਂ ਦਾ ਬਚਨ ਕਮਾ ਲਵੇ ਤੇ ਬਾਣੀ ਮੰਤਰ ਮਹਾਂਪੁਰਖਨ ਕੀ ਮਨਾ ਉਤਾਰਨ ਮਾਨ ਕੋ, ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕੋ। ਜੇ ਕੋਈ ਵਾਹਿਗੁਰੂ ਬੰਦਗੀ ਸਿਮਰਨ ਦੇ ਰਾਹ ਤੇ ਚੱਲ ਪਏ, ਉਹ ਗੁਰੂ ਦੀ ਕਿਰਪਾ ਰਾਹੀਂ ਗੁਰੂ ਦੇ ਬਚਨ ਕਮਾਉਣ ਨਾਲ ਤਰ ਜਾਂਦਾ ਹੈ। ਗੁਰ ਕਾ ਬਚਨ ਸਦਾ ਅਬਨਾਸ਼ੀ, ਗੁਰ ਕੈ ਬਚਨ ਕਤੀ ਜਮ ਫਾਸੀ, ਗੁਰ ਕੈ ਬਚਨ ਨਰਕ ਨਾ ਪਵੈ, ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ। ਇਹ ਹੈ ਜੇ ਕੋ ਬਚਨ ਕਮਾਵੈ ਸੰਤਨ ਕਾ। ਅਗਰ ਗੁਰੂ ਦੇ ਬਚਨ ਨੂੰ ਕਮਾ ਲਵੇ ਤੇ ਧਿਆਨ ਚ ਰੱਖਿਓ, ਗੁਰੂ ਦੇ ਬਚਨ ਨੂੰ ਸੁਣਿਆ ਹੈ ਪਰ ਕਈਆਂ ਕਮਾ ਲਿਆ ਤੇ ਕਈਆਂ ਕਮਾਇਆ ਨਹੀਂ। ਗੁਰੂ ਦਾ ਬਚਨ ਇਹ ਕਹਿੰਦਾ, ਇਹ ਭਲਿਆ ਆਪਣੇ ਦੁੱਖ ਦਰਦ ਕਸ਼ਟ ਕਲੇਸ਼ ਅਗਰ ਮਿਟਾਉਣਾ ਚਾਹੁੰਦਾ ਤੇ ਕੀ ਕਰ?
ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ।
ਇਹ ਭਲਿਆ ਅਗਰ ਕਾਲ ਕਲੇਸ਼ ਮਿਟਾਉਣਾ ਚਾਹੁੰਦਾ, ਅਗਰ ਦੁੱਖ ਦਰਦ ਮਿਟਾਉਣਾ ਚਾਹੁੰਦਾ, ਤੂੰ ਗੁਰੂ ਦੇ ਬਚਨ ਨੂੰ ਸੁਣ ਤੇ ਸੁਣ ਕੇ ਉਸ ਦੀ ਕਰ ਕਮਾਈ, ਨਾਮ ਜਪ। ਜੇ ਨਾਮ ਸਿਮਰਨ ਕਰੇਗਾ ਤੇ ਗੁਰੂ ਦੀ ਕਿਰਪਾ ਨਾਲ ਭਾਵ ਸਾਗਰ ਤੋਂ ਤਰ ਜਾਏਗਾ। ਗੁਰੂ ਨਾਨਕ ਪਾਤਸ਼ਾਹ ਜੀ ਨਾਲ 84 ਸਿੱਧ, 9 ਨਾਥ ਚੋਂ ਚਰਪਟ ਨਾਥ ਦਾ ਮਿਲਨ ਹੋਇਆ ਤੇ ਚਰਪਟ ਨਾਥ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੱਕ ਸਵਾਲ ਕਰਦਾ। ਮੈਂ ਇੱਕ ਬੇਨਤੀ ਕਰਾਂਗਾ, ਉਹ ਸਿੱਧਾਂ ਨਾਲ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਲਾਕਾਤ ਸਮੇਂ ਗੋਸ਼ਟੀ ਹੋਈ, ਉਸ ਬਾਣੀ ਦਾ ਨਾਮ ਹੈ ਸਿੱਧ ਗੋਸ਼ਟ। ਤੇ ਥੋੜ੍ਹੀ ਜਿਹੀ ਬੇਨਤੀ ਕਰਾਂਗਾ ਸਿੱਧ ਗੋਸ਼ਟ ਬਾਰੇ, ਭਾਵੇਂ ਸਵਾਲ ਸਿੱਧਾਂ ਦੇ ਸੀ, ਬੋਲੇ ਸਿੱਧ ਨੇ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਦੀ ਉਹ ਆਪਣੀ ਸ਼ਬਦਾਵਲੀ ਨੂੰ ਬਾਣੀ ਰੂਪ ਦੇ ਵਿੱਚ ਉਚਾਰਨ ਕਰਕੇ ਸਿੱਧ ਗੋਸ਼ਟ ਨਾਮ ਨਾਲ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੋਈ। ਤਾਂ ਚਰਪਟ ਨਾਥ ਇੱਕ ਸਵਾਲ ਕਰਦਾ, ਕਹਿਣ ਲੱਗਾ, ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ? ਕਿਉਂਕਿ ਸਿੱਧ ਗੋਸ਼ਟ ਵਿੱਚ ਕਰੀਬ ਨਾ 70 ਕੁ ਸਵਾਲ ਨੇ ਜਿਹੜੇ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਕੀਤੇ ਨੇ। ਕਹਿਣ ਲੱਗਾ ਚਰਪਟ ਨਾਥ, ਵੀ ਇਹ ਦੁਨੀਆਂ ਦਾ ਸਾਗਰ ਬੜਾ ਦੁਤਰ ਹੈ, ਇਹ ਤਰਿਆ ਨਹੀਂ ਜਾਂਦਾ, ਬੰਦਾ ਝੱਟ ਡੁੱਬ ਜਾਂਦਾ, ਸੁਰਤ ਡੁੱਬ ਜਾਂਦੀ ਹੈ, ਧਿਆਨ ਡੁੱਬ ਜਾਂਦਾ, ਮਨੁੱਖ ਦੇ ਚੱਲਦੇ ਧਰਮ ਵੱਲ ਕਦਮ ਰੁਕ ਜਾਂਦੇ ਨੇ, ਪਤਾ ਨਹੀਂ ਕਿੱਥੇ ਕਿੱਥੇ ਮਨੁੱਖ ਡੁੱਬਦਾ ਰਹਿੰਦਾ। ਮਹਾਰਾਜ, ਇਹ ਦੁਨੀਆਂ ਦਾ ਸਾਗਰ ਬੜਾ ਦੁੱਤਰ ਹੈ, ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ? ਚਰਪਟ ਬੋਲੈ ਓਦੂ ਨਾਨਕ ਦੇਹੋ ਸੱਚਾ ਵਿਚਾਰੋ। ਤੇ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ। ਕਹਿਣ ਲੱਗੇ ਐ ਚਟਪਟ ਨਾਥ, ਨਾ ਤਾਂ ਤੂੰ ਕਲਾਇਆ ਵਿਆਹ, ਨਾ ਤੂੰ ਰਹਿੰਦਾ ਸੰਸਾਰ ਵਿੱਚ, ਉਹ ਪਹਾੜਾਂ ਵਿੱਚ ਛੁਪਿਆ ਬੈਠਾ ਤੇ ਸਵਾਲ ਕਰਦਾ ਵੀ ਦੁਨੀਆਂ ਤਰ ਕਿਵੇਂ ਜਾਈਏ। ਕਹਿਣ ਲੱਗੇ ਪਹਿਲਾਂ ਤੇ ਤਰਨ ਦੇ ਵਾਸਤੇ ਪਾਣੀ ਵਿੱਚ ਵੜਨਾ ਪੈਂਦਾ, ਜਿਹੜਾ ਬੰਦਾ ਪਾਣੀ ਵਿੱਚ ਵੜਿਆ ਹੀ ਨਹੀਂ ਧਿਆਨ ਚ ਰੱਖ ਲੈਣਾ, ਉਸ ਨੂੰ ਤਰਨ ਦੀ ਗੱਲ ਕੀ ਹੋਈ। ਕਹਿਣ ਲੱਗੇ ਤੂੰ ਤੇ ਬਣ ਗਿਆ ਸਾਧ, ਤੇ ਕਹਿਣ ਲੱਗਾ ਵੀ ਗ੍ਰਸਤ ਧਰਮ ਗ੍ਰਹਿਣ ਨਹੀਂ ਕਰਨਾ, ਜੰਗਲਾਂ ਵਿੱਚ ਪਿਆ ਰਹਿੰਦਾ ਤੇ ਲੋਕਾਂ ਨੂੰ ਇਹ ਦੱਸਦਾ ਵੀ ਜਿਹੜੇ ਸਾਧ ਬਣ ਜਾਣ ਉਹ ਤਰ ਜਾਂਦੇ ਨੇ। ਕਹਿਣ ਲੱਗੇ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ, ਸਾਚ ਕਹੋ ਤੁਮ ਪਾਰ ਗਰਾਮੀ ਤੁਝ ਕਿਆ ਬੈਸਣ ਦੀਜੈ। ਤੂੰ ਆਪਣੇ ਆਪ ਨੂੰ ਕਹਿੰਦਾ ਮੈਂ ਪਾਰ ਗਰਾਮੀ ਹੈ, ਤੈਨੂੰ ਕਿੱਥੇ ਬਿਠਾਈਏ, ਤੈਨੂੰ ਕਿਹੜਾ ਰਾਹ ਦੱਸੀਏ। ਐ ਚਰਪਟ ਨਾਥ, ਅਗਰ ਦੁਨੀਆਂ ਵਿੱਚ ਆ ਕੇ ਦੁਨੀਆਂ ਤਰਨ ਦੀ ਗੱਲ ਕਰਨੀ ਹੋਵੇ ਤੇ ਉਹ ਕਰੀ ਦਈਏ, ਤੇ ਜੇ ਆਪ ਹੀ ਕਹਿ ਦਈਏ ਮੈਂ ਦੁਨੀਆਂ ਤੋਂ ਕਿਨਾਰਾ ਕਰ ਲਿਆ ਤੇ ਹੁਣ ਤਰਨ ਦੀ ਗੱਲ ਕਰਾਂ, ਤੇ ਕਹਿਣ ਲੱਗੇ ਤੈਨੂੰ ਗੱਲ ਸ਼ੋਭਦੀ ਨਹੀਂ। ਮੈਂ ਬੇਨਤੀ ਕਰ ਦੇਵਾਂ, ਅੱਜ ਇਸ ਸੰਸਾਰ ਵਿੱਚ ਰਹਿੰਦੇ ਹਾਂ, ਸਦਗ੍ਰਸਤ ਜੀਵਨ ਵਿੱਚ ਰਹਿੰਦੇ ਹਾਂ, ਜਿਨ੍ਹਾਂ ਨੇ ਗੁਰੂ ਦਾ ਬਚਨ ਕਮਾ ਲਿਆ ਉਹਨਾਂ ਨੂੰ ਪਤਾ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਭਲਿਆ ਤੂੰ ਦੁਨੀਆਂ ਦੀ ਗੁੱਡੀ ਵੀ ਉਡਾ ਪਰ ਧਿਆਨ ਡੋਰ ਵਿੱਚ ਰੱਖੀ, ਤੇਰੀ ਗੁੱਡੀ ਡੋਲ ਨਾ ਜਾਏ। ਆਨੀ ਲੈ ਕਾਗਜ਼ ਕਾਟੀ ਲੈ ਗੂਡੀ, ਆਕਾਸ਼ ਮਦੇ ਪਰਮੀਲ ਪੰਚ ਜਣਾ ਸੋ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਲੈ। ਗੁੱਡੀ ਤੇ ਡੋਰ ਦਾ ਸੰਬੰਧ ਹੈ, ਅਗਰ ਤੇਰੀ ਗੁੱਡੀ ਡੋਲੇ ਨਾ, ਤੇਰੀ ਗੁੱਡੀ ਕਿਤੇ ਫਸ ਨਾ ਜਾਏ, ਤੇਰੀ ਗੁੱਡੀ ਕਿਤੇ ਕੱਟੀ ਨਾ ਜਾਏ, ਤੂੰ ਡੋਰ ਦਾ ਧਿਆਨ ਰੱਖੀ, ਧਿਆਨ ਚ ਰੱਖ ਲੈਣਾ। ਗੱਲ ਬੜੀ ਗਹਿਰੀ ਹੈ। ਇਹ ਭਲਿਆ ਤੇਰੀ ਸੁਰਤ ਦੀ ਡੋਰ ਅੱਜ ਜਿਹੜੇ ਸੰਸਾਰ ਦੀ ਗੁੱਡੀ ਪਈ ਉਡਾਉਂਦੀ ਏ, ਤੂੰ ਆਪਣੀ ਸੁਰਤ ਦਾ ਧਿਆਨ ਰੱਖੀ, ਤੇਰੀ ਸੁਰਤ ਨਾ ਕਿਤੇ ਡੋਲ ਜਾਏ। ਇਹ ਹੈ ਗੁਰੂ ਦਾ ਬਚਨ। ਤੂੰ ਸੁਰਤ ਸ਼ਬਦ ਭਾਵ ਸਾਗਰ ਤਰੀਏ, ਨਾਨਕ ਨਾਮ ਵਖਾਣ। ਐ ਚਰਪਟ ਨਾਥ, ਅਗਰ ਤਰਨ ਦੀ ਗੱਲ ਸਿੱਖਣੀ ਹੈ ਤੇ ਆਪਣੀ ਸੁਰਤ ਨੂੰ ਪਖੰਡ ਨਾਲ ਨਾ ਜੋੜ, ਆਪਣੀ ਸੁਰਤ ਨੂੰ ਇਹ ਨਾ ਆਖ ਮੈਂ ਚਰਪਟ ਨਾਥ ਬਣ ਗਿਆ, ਮੈਂ ਸੰਸਾਰ ਛੱਡਿਆ, ਮੈਂ ਜਤੀ ਬਣ ਗਿਆ, ਮੈਂ ਦੁਨੀਆਂ ਤੋਂ ਪਰਾ ਰਹਿੰਦਾ। ਕਹਿਣ ਲੱਗੇ ਨਹੀਂ, ਇਸ ਸੁਰਤ ਨੂੰ ਜਿਤਨੀ ਦੇਰ ਸ਼ਬਦ ਨਾਲ ਨਾ ਜੋੜੀਏ ਉਤਨੀ ਦੇਰ ਤਰਿਆ ਨਹੀਂ ਜਾਂਦਾ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਚਰਪਟ ਨਾਥ ਨੂੰ ਸਮਝਾਇਆ ਵੀ ਦੁਨੀਆਂ ਕਿਵੇਂ ਤਰੀਦੀ ਏ, ਉੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਸੰਤੋ ਸਾਗਰ ਪਾਰ ਉਤਰੀਏ। ਅੱਜ ਸਾਡੇ ਕੋਲ ਮੈਂ ਬੇਨਤੀ ਕਰਨ ਲੱਗਾ, ਇੱਕ ਪਾਸੇ ਸਰੀਰ ਹੈ, ਇੱਕ ਪਾਸੇ ਅੰਦਰ ਆਤਮਾ ਹੈ, ਇੱਕ ਪਾਸੇ ਬਾਹਰ ਦੀ ਦੁਨੀਆ, ਇੱਕ ਪਾਸੇ ਦੁਨੀਆਂ ਦੇ ਅੰਦਰ ਵਸਦੇ ਕਰਤਾਰ ਦੀ ਗੱਲ ਹੈ। ਤੂੰ ਦੁਨੀਆਂ ਨਾਲ ਵੀ ਆਪਣਾ ਜੀਵਨ ਜੋੜ, ਕਿਉਂਕਿ ਸਰੀਰ ਹੈ, ਇਸ ਨੂੰ ਭੋਜਨ ਚਾਹੀਦਾ, ਇਸ ਨੂੰ ਕੱਪੜਾ ਚਾਹੀਦਾ, ਇਸ ਦੇ ਲਈ ਸੰਸਾਰ ਦੇ ਕੁਝ ਸੁੱਖ ਚਾਹੀਦੇ ਨੇ, ਪਰ ਇਹ ਭਲਿਆ ਇਸ ਸਰੀਰ ਨੂੰ ਹੀ ਨਾ ਸੰਭਾਲੀ ਰੱਖੀ, ਸਰੀਰ ਦੇ ਅੰਦਰ ਵਾਸਤੇ ਨਿਰੰਕਾਰ ਦੀ ਗੱਲ ਵੀ ਕਦੀ ਕਰ ਲੈਣੀ। ਕਹਿੰਦੇ ਨੇ ਇੱਕ ਮਹਾਂਪੁਰਖਾਂ ਕੋਲ ਗਿਆ ਤੇ ਜਾ ਕੇ ਕਹਿੰਦਾ ਜੀ ਵੀ ਆਪ ਧਰਮ ਦੀ ਗੱਲ ਕਰਦੇ ਹੋ, ਨਾਮ ਸਿਮਰਨ ਦੀ ਗੱਲ ਕਰਦੇ ਹੋ, ਸਾਡੇ ਕੋਲ ਧਨ ਬੜਾ, ਸੰਸਾਰਕ ਸੁੱਖ ਬੜੇ ਨੇ। ਕਹਿਣ ਲੱਗੇ ਨਾਮ ਜਪਣ ਦਾ ਕੀ ਫਾਇਦਾ, ਇਹ ਨਾਮ ਤੇ ਇਸ ਵਾਸਤੇ ਜਪੀਦਾ ਨਾ ਵੀ ਸੰਸਾਰਕ ਸੁੱਖ ਮਿਲ ਜਾਣ। ਤੇ ਮਹਾਂਪੁਰਖ ਕਹਿਣ ਲੱਗੇ ਵੀ ਤੇਰੇ ਵਰਗੇ ਬੰਦੇ ਨੂੰ ਸਮਝਾਉਣਾ ਨਾ, ਇਸ ਵੇਲੇ ਸਾਡੇ ਵੱਸ ਦੀ ਗੱਲ ਨਹੀਂ ਹੈ। ਕੱਲ ਸੁਬਹਾ ਸੁਬਹਾ ਹੀ ਆ ਨਗਰ ਦੇ ਬਾਹਰ ਵਗਦੀ ਨਦੀ ਚ ਅਸੀਂ ਇਸ਼ਨਾਨ ਕਰਨ ਜਾਂਦੇ ਹਾਂ, ਉੱਥੇ ਆ ਜਾਈ, ਤੈਨੂੰ ਉੱਥੇ ਸਮਝਾਵਾਂਗੇ। ਇਹ ਸੁਬਹਾ ਸੁਬਹਾ ਆਪਣੇ ਸਵਾਲ ਦਾ ਜਵਾਬ ਲੈਣ ਲਈ ਨਗਰ ਦੇ ਬਾਹਰ ਵਗਦੀ ਨਦੀ ਕੋਲ ਪੁੱਜ ਗਿਆ। ਮਹਾਂਪੁਰਖ ਨਦੀ ਦੇ ਅੰਦਰ ਇਸ਼ਨਾਨ ਕਰਨ ਦੇ ਲਈ ਗਏ, ਉਸ ਸੇਠ ਨੂੰ ਕਹਿੰਦੇ ਨੇ ਕਿਨਾਰੇ ਬੈਠ, ਤੈਨੂੰ ਹੁਣੇ ਸਵਾਲ ਦਾ ਜਵਾਬ ਨਦੀ ਤੋਂ ਬਾਹਰ ਨਿਕਲ ਕੇ ਦੇਵਾਂਗੇ। ਉਹ ਕਹਿਣ ਲੱਗਾ ਨਦੀ ਤੋਂ ਬਾਹਰ ਨਿਕਲ ਕੇ ਕੀ ਦਿਓਗੇ, ਹੁਣੇ ਦੇ ਦਿਓ। ਕਹਿਣ ਲੱਗੇ ਜੇ ਜਲਦੀ ਜਵਾਬ ਲੈਣਾ ਹੈ ਆ ਸਾਡੇ ਨਾਲ ਬੇੜੀ ਵਿੱਚ ਬੈਠ ਜਾ। ਹੁਣ ਬੇੜੀ ਵਿੱਚ ਬਿਠਾ ਲਿਆ ਮਹਾਂਪੁਰਖ, ਹੁਣ ਆਪ ਉਸ ਬੇੜੀ ਨੂੰ ਚਲਾਉਣ ਲੱਗਿਆ, ਚੱਪੂ ਮਾਰਨ ਲੱਗੇ। ਦੋ ਕੁ ਵਾਰੀ ਚੱਪੂ ਤੇ ਮਾਰੇ ਥੋੜਾ ਜਿਹਾ ਨਦੀ ਦੇ ਵਿਚਕਾਰ ਲਿਜਾ ਕੇ ਬੇੜੀ ਨੂੰ ਇੱਕ ਚੱਪੂ ਮਾਰਨਾ ਛੱਡ ਦਿੱਤਾ ਤੇ ਇੱਕ ਚੱਪੂ ਮਾਰੀ ਜਾਣ ਤੇ ਧਿਆਨ ਚ ਰੱਖ ਲੈਣਾ, ਜਦੋਂ ਇੱਕ ਚੱਪੂ ਮਾਰੀਏ ਤੇ ਬੇੜੀ ਇੱਕ ਥਾਵੇਂ ਘੁੰਮਣ ਲੱਗ ਜਾਂਦੀ ਏ। ਉਹ ਹੁਣ ਬੇੜੀ ਇੱਕ ਥਾਵੇਂ ਘੁੰਮਣ ਲੱਗ ਪਈ, ਕਹਿਣ ਲੱਗਾ 2 ਮਿੰਟ ਹੋ ਗਏ, 5 ਮਿੰਟ ਹੋ ਗਏ, 10 ਮਿੰਟ ਹੋ ਗਏ, 15 ਮਿੰਟ ਹੋ ਗਏ, ਮੈਨੂੰ ਦੇਖਦਿਆਂ ਇੱਕੋ ਚੱਪੂ ਮਾਰੀ ਜਾਓਗੇ, ਬੇੜੀ ਇੱਕ ਥਾਵੇਂ ਘੁੰਮੀ ਜਾਏਗੀ, ਦੋਵੇਂ ਚੱਪੂ ਮਾਰੋ ਕਿ ਬੇੜੀ ਕਿਨਾਰੇ ਲੱਗ ਜਾਏ। ਮਹਾਂਪੁਰਖ ਕਹਿਣ ਲੱਗੇ, ਸੇਠ ਤੇਰੇ ਸਵਾਲ ਦਾ ਜਵਾਬ ਦੇ, ਅਗਰ ਦੁਨੀਆਂ ਦਾ ਧਨ ਕਮਾਉਣ ਦੇ ਲਈ ਇੱਕੋ ਚੱਪੂ ਮਾਰੇਗਾ, ਇੱਕੇ ਥਾਵੇਂ ਘੁੰਮਦਾ ਰਹੇਗਾ, ਦੋਵੇਂ ਚੱਪੂ ਮਾਰੇਗਾ ਤੇ ਬੇੜੀ ਕਿਨਾਰੇ ਲੱਗ ਜਾਏਗੀ। ਇਹ ਸੱਚ ਹੈ। ਅੱਜ ਕਿਰਤ ਵੀ ਕਰਨੀ ਹੈ, ਅੱਜ ਕੀਰਤੀ ਵੀ ਕਰਨੀ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਸਾਹਿਬ ਕਹਿਣ ਲੱਗੇ, ਦੁਨੀਆਂ ਛੱਡ ਕੇ ਅਕੇਲਾ ਧਰਮ ਦੇ ਮਾਰਗ ਵੱਲ ਜਾਣ ਦੀ ਕੋਸ਼ਿਸ਼ ਨਾ ਕਰਨਾ, ਕਿਤੇ ਪਖੰਡ ਨਾ ਬਣ ਜਾਏ, ਦੁਨੀਆਂ ਵਿੱਚ ਹੀ ਇਤਨਾ ਨਾ ਉਲਝ ਜਾਣਾ ਕਿ ਧਰਮ ਹੀ ਭੁੱਲ ਜਾਏ। ਤੇ ਇਸ ਕਰਕੇ ਸੰਸਾਰ ਵਿੱਚ ਰਹਿੰਦਿਆਂ ਹਜ਼ੂਰ ਕਹਿਣ ਲੱਗੇ, ਇਸ ਸਾਗਰ ਨੂੰ ਪਾਰ ਉਤਰ ਜਾਈਦਾ ਹੈ। ਅਗਰ ਗੁਰੂ ਦਾ ਵਚਨ ਕਮਾਈਏ ਤੇ ਗੁਰੂ ਦੀ ਕਿਰਪਾ ਰਾਹੀ ਇਸ ਭਵ ਸਾਗਰ ਵਿੱਚ ਡੁੱਬੀਦਾ ਨਹੀਂ। ਇੱਥੇ ਹਜ਼ੂਰ ਵਿਸ਼ਰਾਮ ਦੇ ਕੇ ਇਸ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦੇ ਆ, ਅਗਾਂਹ ਹੋਰ ਉਪਦੇਸ਼ ਦਿੰਦੇ ਹਨ ਜੀ।
ਕੋਟ ਤੀਰਥ ਮੱਜਣ ਇਸ਼ਨਾਨਾ, ਇਸ ਕਲ ਮੈਂ ਮੈਲ ਪਰਿਜੈ।
ਕਰੋੜਾਂ ਤੀਰਥਾਂ ਤੇ ਅਗਰ ਮੱਜਣ ਇਸ਼ਨਾਨ ਕਰੇ, ਦੋ ਸ਼ਬਦ ਵਰਤੇ ਨੇ, ਜਿਵੇਂ ਅਸੀਂ ਮਾਘ ਮਹੀਨੇ ਨਾਲ ਸੰਬੰਧਿਤ 12 ਮਾਹਾਂ ਵਿੱਚ ਵੀ ਪੜ੍ਹਦੇ ਹਾਂ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਇੱਥੇ ਵੀ ਮੱਜਣ ਤੇ ਇਸ਼ਨਾਨ ਦੋ ਸ਼ਬਦ ਵਰਤੇ ਨੇ। ਭਾਵੇਂ ਮੱਜਣ ਦਾ ਅਰਥ ਵੀ ਇਸ਼ਨਾਨ ਹੈ, ਪਰ ਮਹਾਨ ਕੋਸ਼ ਦੇ ਲਿਖਾਰੀ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਵਾਲਿਆਂ ਨੇ ਬੜਾ ਗਹਿਰਾ ਭਾਵ ਮੱਜਣ ਦਾ ਦਰਸਾਇਆ। ਉਹ ਕਹਿੰਦੇ ਨੇ, ਜਿਹੜਾ ਟੁੱਬੀ ਲਾ ਕੇ ਇਸ਼ਨਾਨ ਕੀਤਾ ਜਾਏ ਉਸ ਨੂੰ ਮੱਜਣ ਇਸ਼ਨਾਨ ਕਹਿੰਦੇ। ਕਹਿਣ ਲੱਗੇ, ਕਰੋੜਾਂ ਤੀਰਥਾਂ ਤੇ ਟੁੱਬੀਆਂ ਲਾਉਂਦਾ ਫਿਰੇ, ਪੂਰੇ ਦਾ ਪੂਰਾ ਇਸ਼ਨਾਨ ਟੁੱਬੀ ਲਾ ਲਾ ਕੇ ਵੀ ਕਰੇ, ਪਰ ਕਹਿਣ ਲੱਗੇ ਇਸ ਕਲਯੁੱਗ ਦੇ ਵਿੱਚ ਅੰਦਰ ਆਪਾਂ ਨਿਰਮਲ ਨਹੀਂ ਹੋਵੇਗਾ, ਕਿਉਂਕਿ ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀ ਨਾ ਕਸ਼ੂ ਨਾ ਹੋਵੇ ਨਾਹੀ ਰਾਮ ਇਆਨਾ। ਲੋਕਾਂ ਨੂੰ ਪਤਿਆ ਕੇ, ਲੋਕਾਂ ਨੂੰ ਭੁਲੇਖਾ ਪਾ ਕੇ, ਲੋਕਾਂ ਨੂੰ ਤਸੱਲੀ ਦੇ ਕੇ ਵੀ ਇਹ ਬੜਾ ਤੀਰਥ ਤੇ ਇਸ਼ਨਾਨ ਕਰਨ ਵਾਲਾ, ਕਹਿਣ ਲੱਗੇ ਰੱਬ ਨਹੀਂ ਭੁਲੇਖਾ ਖਾਏਗਾ, ਲੋਕ ਅਣਜਾਣੇ ਨੇ ਉਹ ਭੁਲੇਖਾ ਖਾ ਜਾਣਗੇ। ਇਹ ਭਲਿਆ ਤੂੰ ਅੰਦਰੋਂ ਅਗਰ ਆਪਾਂ ਨਿਰਮਲ ਨਾ ਕਰੇ ਤੇ ਬਾਹਰ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ। ਇਹ ਸੱਚ ਹੈ, ਤੂੰ ਦੀ ਕੌੜੀ ਹੈ ਉਸ ਨੂੰ ਟੁੱਬੀ ਲਾਇਆ, ਤੀਰਥ ਤੇ ਇਸ਼ਨਾਨ ਕਰਾਇਆ। ਕਬੀਰ ਜੀ ਕਹਿਣ ਲੱਗੇ, ਇਹ ਮਿੱਠੀ ਨਹੀਂ ਹੋਈ। ਇਹ ਭਲਿਆ ਅੰਦਰੋਂ ਜੀਵਨ ਔਗਣ ਵਿਕਾਰਾਂ ਦੀ ਕੁੜੱਤਣ ਨਾਲ ਭਰਿਆ, ਤੀਰਥ ਤੇ ਇਸ਼ਨਾਨ ਕਰਵਾਇਆ, ਬਾਹਰ ਚਮੜੀ ਤੇ ਸਾਫ ਹੋ ਗਈ, ਪਰ ਅੰਦਰ ਦਾ ਹਿਰਦਾ ਉਹ ਜਦ ਤੱਕ ਅੰਦਰ ਹਿਰਦੇ ਵਿੱਚ ਨਾਮ ਨਹੀਂ, ਅੰਦਰ ਆਤਮਕ ਗਿਆਨ ਨਹੀਂ, ਅੰਦਰ ਦੀ ਸੁਰਤ ਨੂੰ ਸੋਧਿਆ ਨਹੀਂ, ਤਦ ਤੱਕ ਬਾਹਰ ਦੇ ਇਸ਼ਨਾਨ ਕਰਨ ਨਾਲ ਇਹ ਹੋ ਸਕਦਾ ਹੈ ਵੀ ਇੱਕ ਮੈਲ ਤੇ ਉਤਰੀ ਨਹੀਂ, ਅੰਦਰ ਹੰਕਾਰ ਦੀ ਮੈਲ ਹੋਰ ਭਰ ਗਈ। ਇੱਕ ਭਾਉ ਲੱਥੀ ਨਾਤਿਆਂ ਦੋ ਪਾ ਚੜੀ ਅਸੋ, ਹੋਰ ਅੰਦਰ ਹੰਕਾਰ ਭਰ ਗਿਆ। ਮੈਂ ਤੀਰਥ ਤੇ ਇਸ਼ਨਾਨ ਕੀਤਾ, ਹੰਕਾਰ ਪਹਿਲਾਂ ਸੀ ਮੈਂ, ਅੰਦਰ ਇੱਕ ਹੋਰ ਹੰਕਾਰ ਭਰ ਗਿਆ, ਮੈਂ ਧਰਮੀ ਹਾਂ, ਮੈਂ ਤੀਰਥ ਤੇ ਇਸ਼ਨਾਨ ਕਰਨ ਵਾਲਾ ਹਾਂ। ਇਸ ਕਰਕੇ ਸਾਹਿਬ ਕਹਿਣ ਲੱਗੇ, ਅਗਰ ਕਰੋੜਾਂ ਤੀਰਥਾਂ ਤੇ ਵੀ ਇਸ਼ਨਾਨ ਕਰੇ ਪਰ ਇਸ ਕਲਯੁੱਗ ਦੇ ਵਿੱਚ ਅੰਦਰ ਹਿਰਦੇ ਵਿੱਚ ਮੈਲ ਹੋਰ ਭਰਦੀ ਏ, ਅੰਦਰ ਹਿਰਦਾ ਤੀਰਥ ਦੇ ਇਸ਼ਨਾਨ ਕੀਤਿਆਂ ਪਵਿੱਤਰ ਨਹੀਂ ਹੁੰਦਾ। ਜਰਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਪਾਵਨ ਬੋਲ ਵੀ ਤੀਰਥ ਕਿਹੜਾ ਹੈ ਜਿੱਥੇ ਇਸ਼ਨਾਨ ਕੀਤਿਆਂ ਮੈਲ ਉਤਰ ਜਾਂਦੀ ਏ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਇਹ ਹੈ ਘੱਟ ਹੀ ਤੀਰਥ ਨਾਵਾਂ, ਧਿਆਨ ਚ ਰੱਖ ਲੈਣਾ। ਇਹ ਰੋਜ਼ ਘਰ ਬੈਠਿਆਂ ਇਸ ਤੀਰਥ ਵਿੱਚ ਇਸ਼ਨਾਨ ਕੀਤਾ ਜਾ ਸਕਦਾ, ਇਸ ਤੀਰਥ ਵਿੱਚ ਗੁਰੂ ਕੀ ਸੰਗਤ ਵਿੱਚ ਆਇਆ ਇਸ਼ਨਾਨ ਕੀਤਾ ਜਾ ਸਕਦਾ, ਇਸ ਤੀਰਥ ਵਿੱਚ ਅੰਦਰ ਦੀ ਸੁਰਤ ਨੂੰ ਨਾਮ ਦੇ ਰੰਗ ਵਿੱਚ ਰੰਗਿਆ ਇਸ਼ਨਾਨ ਕੀਤਾ ਜਾ ਸਕਦਾ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ। ਮੇਰੇ ਸਾਹਿਬ ਕਹਿੰਦੇ ਨੇ ਬਾਹਰ ਲੋਕ ਤੀਰਥਾਂ ਤੇ ਵਿਸ਼ੇਸ਼ ਕਰਕੇ ਪੁਰਬ ਦੇ ਸਮੇਂ ਜਾਂਦੇ ਨੇ, ਹਿੰਦੂ ਧਰਮ ਦੇ ਮੁਤਾਬਕ 10 ਪੁਰਬਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਵਾਲਿਆਂ ਵੀ ਬੜੇ ਸੁੰਦਰ ਢੰਗ ਨਾਲ ਮਹਾਨ ਕੋਸ਼ ਵਿੱਚ ਦਰਸਾਇਆ। ਲੋਕ ਵਹਿੰਦੇ ਨੇ ਵਿਸ਼ੇਸ਼ ਪੁਰਬ ਹੋਵੇ, ਉਹਨਾਂ ਵਿਸ਼ੇਸ਼ ਪੁਰਬਾਂ ਵਿੱਚ 10 ਪੁਰਬ ਵਿਸ਼ੇਸ਼ ਮੰਨੇ ਗਏ ਨੇ, ਧਿਆਨ ਚ ਰੱਖ ਲੈਣਾ। ਅਸ਼ਟਮੀ, ਚੌਦਸ, ਮੱਸਿਆ, ਪੁੰਨਿਆ, ਸੰਗਰਾਂਦ, ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਸੂਰਜ ਦਕਸ਼ਨੈਣ, ਸੂਰਜ ਉਤਰੈਣ ਤੇ ਵਿਅਤੀਪਾਤ। ਇਹ 10 ਪੁਰਬਾਂ ਨੂੰ ਜਾਓ ਤੇ ਉਹਨਾਂ ਦਾ ਕਰਮ ਕਾਂਡ ਕਹਿੰਦਾ ਤੁਹਾਨੂੰ ਵਿਸ਼ੇਸ਼ ਫਲ ਮਿਲੇਗਾ। ਪਰ ਮੇਰੇ ਸਾਹਿਬ ਕਹਿੰਦੇ ਨੇ ਇੱਕ ਮਨ ਹੋ ਕੇ ਵਾਹਿਗੁਰੂ ਕਹਿ ਲਈ ਤੈਨੂੰ 10 ਪੁਰਬਾਂ ਦਾ ਇੱਥੇ ਹੀ ਫਲ ਮਿਲ ਜਾਏਗਾ, ਤੇਰਾ ਰੋਜ਼ ਦੁਸਹਿਰਾ ਬਣਿਆ ਰਹੇਗਾ। 10 ਪੁਰਬ ਸਦਾ ਦੁਸਹਿਰਾ, ਇਹ ਹੈ ਅੰਦਰ ਦੀ ਸੁਰਤ ਨੂੰ ਜਦੋਂ ਇਕਾਗਰਤਾ ਸਹਿਤ ਬੜੀ ਸਾਵਧਾਨੀ ਨਾਲ ਵਾਹਿਗੁਰੂ 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 ਜਪਦਿਆਂ ਟਿਕਾਓ ਵਿੱਚ ਲੈ ਗਏ। ਇੱਕ ਦਿਨ ਸੁਰਤ ਵਾਹਿਗੁਰੂ ਵਿੱਚ ਇੱਕਮਿਕ ਹੋ ਗਈ, ਸਮਝ ਲੈਣਾ ਜਿਹੜੀ ਸੁਰਤ ਔਗਣ ਵਿਕਾਰਾਂ ਨਾਲ ਮੈਲੀ ਹੁੰਦੀ ਸੀ ਉਹ ਹੁਣ ਵਾਹਿਗੁਰੂ ਨਾਮ ਨਾਲ ਸਦਾ ਪਵਿੱਤਰ ਹੋਣ ਲੱਗ ਪਈ। ਪਰ ਕੋਟ ਤੀਰਥ ਮੱਜਣ ਇਸ਼ਨਾਨਾ, ਇਸ ਕਾਲ ਮੈਂ ਮੈਲ ਭਰੀਜੈ, ਕਰੋੜਾਂ ਤੀਰਥ ਤੇ ਟੁੱਬੀ ਲਾ ਕੇ ਕੀਤੇ ਇਸ਼ਨਾਨ ਇਸ ਕਲਯੁਗ ਵਿੱਚ ਅੰਦਰ ਹੋਰ ਮੈਲ ਪਏ ਭਰਦੇ ਹਨ ਜੀ।
ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ।
ਜਿਹੜਾ ਸਾਧ ਸੰਗਤ ਵਿੱਚ ਆ ਬੈਠਦਾ, ਮੈਂ ਇੱਕ ਬੇਨਤੀ ਕਰਾਂ, ਇਸ ਵਕਤ ਆਪ ਜਿੰਨੇ ਸਤਸੰਗਤ ਵਿੱਚ ਜੁੜ ਬੈਠੇ ਹੋ ਸਾਰਿਆਂ ਦਾ ਕਰੀਬ ਕਰੀਬ ਮਨ ਹੈ ਇਕਾਗਰਤਾ ਵਾਲਾ, ਸਾਰੇ ਵਾਹਿਗੁਰੂ ਨਾਮ ਨਾਲ ਉਹ ਜੁੜੇ ਬੈਠੇ ਕਿ ਇਸ ਵਕਤ ਅਹਿਸਾਸ ਕਰਕੇ ਨਹੀਂ ਵੇਖ ਸਕਦੇ ਕਿ ਆਪਣਾ ਆਪਾ ਕਿਵੇਂ ਸਾਧ ਸੰਗਤ ਦੇ ਰਾਹੀਂ ਨਿਰਮਲ ਹੋਇਆ ਬੈਠਾ। ਤੇ ਸਾਹਿਬ ਕਹਿੰਦੇ ਨੇ ਅਗਰ ਤੂੰ ਸਾਧ ਸੰਗਤ ਕਰਦਾ ਹੀ ਜਾਏਗਾ, ਅੰਦਰ ਨਾਮ ਜਪਦਾ ਜਾਏਗਾ, ਹਰੀ ਦੇ ਗੁਣ ਗਾਵੇਂਗਾ, ਤੂੰ ਸਦਾ ਦੇ ਲਈ ਆਪਣਾ ਆਪਾ ਪਵਿੱਤਰ ਕਰ ਲਵੇਂਗਾ। ਇਸ ਕਰਕੇ ਬਾਹਰ ਦੇ ਪਖੰਡੀ ਕਰਮਾਂ ਵੱਲ ਨਾ ਦੌੜ, ਤੂੰ ਆਪਣੀ ਸੁਰਤ ਨੂੰ ਅੰਦਰ ਵੱਲ ਲਿਜਾ ਕੇ ਸ਼ਬਦ ਵੱਲ ਲਗਾ ਆਪਣੀ ਦੌੜ ਕਿ ਤੇਰਾ ਆਪਣਾ ਆਪਾ ਸਾਧ ਸੰਗਤ ਰਾਹੀਂ ਨਿਰਮਲ ਹੋ ਜਾਵੇ ਜੀ।
ਵੇਦ ਕਤੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ।
ਵੇਦ ਚਾਰ ਨੇ, ਕਤੇਬ ਉਹ ਵੀ ਚਾਰ ਨੇ, ਸਿਮਰਤੀਆਂ 27 ਨੇ ਤੇ ਸ਼ਾਸਤਰ 6 ਨੇ। ਹਜ਼ੂਰ ਕਹਿਣ ਲੱਗੇ ਇਹਨਾਂ ਨੂੰ ਅਗਰ ਕੋਈ ਪੜ੍ਹਦਾ ਰਹੇ ਤੇ ਪੜ੍ਹਨ ਦੇ ਨਾਲ ਮੁਕਤੀ ਨਹੀਂ ਮਿਲਦੀ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਇਹ ਸੱਚ ਹੈ। ਪੜ੍ਹ ਪੜ੍ਹ ਕੇ ਸ਼ਾਇਦ ਦਿਮਾਗ ਵਿੱਚ ਵਿਦਿਆ ਦਾ ਅਧਿਐਨ ਤੇ ਬਹੁਤ ਹੋ ਜਾਏ, ਪਰ ਮੈਂ ਬੇਨਤੀ ਕਰ ਦੇਵਾਂ ਅੰਦਰਲਾ ਆਪਾ ਔਗਣਾਂ ਤੋਂ ਮੁਕਤ ਨਹੀਂ ਹੁੰਦਾ। ਇਸ ਕਰਕੇ ਇਹ ਧਰਮ ਦੇ ਗ੍ਰੰਥ ਪੜ੍ਹਨੇ ਵੀ ਸੰਸਾਰ ਵਿੱਚ ਸ਼ਾਇਦ ਪੰਡਤਾਈ ਜ਼ਾਹਰ ਕਰਨ ਲਈ ਨੇ। ਇੱਕ ਅਦੀਬ ਲਿਖਦਾ ਦੋ ਦੋ ਪੜ੍ਹਤ ਪੜ੍ਹਤ ਬਹੁ ਥਾਕਿਓ, ਦੋ ਦੋ ਚਾਰ ਹੋ ਗਏ ਵੇਦ, ਦੋ ਦੋ ਪੜ੍ਹਤ ਪੜ੍ਹਤ ਬਹੁ ਥਾਕਿਓ, ਤਿੰਨ ਤਿੰਨ ਨਿਸ਼ਦਿਨ ਵਾਚਤ ਰਾਖੇ, ਤਿੰਨ ਤੇ ਤਿੰਨ ਛੇ, ਛੇ ਸ਼ਾਸਤਰ ਵੀ ਰੋਜ਼ ਵਾਚਦਾ ਰਿਹਾ, ਦੋ ਦੋ ਪੜ੍ਹਤ ਪੜ੍ਹਤ ਬਹੁ ਥਾਕਿਓ, ਤਿੰਨ ਤਿੰਨ ਨਿਸ਼ਚਿਨ ਵਾਚਤ ਰਾਖੇ, ਨੌ ਨੌ ਪੜ੍ਹਤ ਹੋਇਓ ਅਤ ਪੰਡਿਤ, ਨੌ ਤੇ ਨੌ ਅਠਾਰਾਂ, ਅਠਾਰਾਂ ਹੋ ਗਏ ਪੁਰਾਣ, ਉਹ ਵੀ ਪੜ੍ਹ ਕੇ ਬੜਾ ਪੰਡਿਤ ਬਣ ਗਿਆ, ਤੇਰਾਂ ਚੌਦਾਂ ਭਾਖੇ, ਤੇਰਾਂ ਤੇ ਚੌਦਾਂ ਬਣ ਗਏ ਸਤਾਈ, ਸਤਾਈ ਸਿਮਰਤੀਆਂ ਵੀ ਬੜੀਆਂ ਆਪਣੇ ਮੁੱਖੋਂ ਉਚਾਰਦਾ ਹੋਵੇ, ਗੱਗਾ ਬਿਹਾਰੀ ਤੱਤਾ ਕੰਨਾ ਕੰਠ ਕਰੇ ਵਿਧ ਲਾਖੇ, ਗੱਗੇ ਨੂੰ ਬਿਹਾਰੀ ਤੇ ਤੱਤੇ ਨੂੰ ਲਾ ਦੀਏ ਕੰਨਾਂ ਤੇ ਬਣ ਗਈ ਗੀਤਾ। ਇਹ ਵੀ ਬੜੀ पढ़ लेवे बड़ा अध्ययन कर लेवे पर इससे अधिक होए जो पंडित नाम बिना मद नरकी लाखे इस तो भी ज्यादा अगर पंडित बन जाए पर अंदर दी सुरत विच नाम ना वसे अंदरों अपना आपा औगन विकारां दे बंधन तो मुक्त ना होवे अंदर हौं दे बंधन विच फसिया होवे ते इस तरह पढ़न दे नाल मेरे साहब कहंदे ने मुक्ति हासिल नहीं कीती जा सकदी है जी।
एक अखर जो गुरमुख जापै तिस की निर्मल सोई।
एक अखर जो गुरमुख जापै, एक है खार जान वाला खखा खिरत खपत गए केतु, खिरत खपत अजहू न चेते। ऐ भलिया इस संसार दा सब कुछ नाशवंत है, खार जान वाला गल जान वाला मिट जान वाला, पर एक है आखर जिस दा कदी नाश नहीं हुंदा, शय तो रहत नाश तो रहत, वो है एक अकाल पुरख वाहिगुरु जिसनों असी पढ़ते हाँ एक ओंकार सतनाम करता पुरख निरभौ निरवैर अकाल मूरत। ध्यान च रख लेना जो काल तो रहत नाश तो रहत एक वाहिगुरु नाम नू जो जपदा है ते गुरमुख बन के जपदा है, गुरु वाला बन के जपदा है, गुरु वाल मुख करके नाम जपदा है। ध्यान च रख लेना तिसकी निर्मल सोई, उस दी इत्थे सोई दे अर्थ ने शोभा, उस दी पवित्र शोभा हो जांदी है। मैं एक बेनती कर लगा सतगुरां ने निर्मल सोई वरती है, इसका मतलब कुछ ए भी है संसार विच कुछ शोभा ऐसी भी है जेडी निर्मल शोभा नहीं है। शायद कोई बहुत वड्डा राजा बन जाए, कोई बहुत वड्डा संसार विच सिद्ध बन जाए, उसते भी लोग शोभा करन, शहर बड़ा वड्डा धनी बन जाए उसते भी संसार विच शोभा हो जाए, ए माया की शोभा चार दिहाड़े जांदी बिलम ना होए। ए सच है वो जिहड़ी माया दी शोभा है ना वो निर्मल शोभा नहीं है, वो अज शोभा है कल नू शोभाहीन हो गया, कल नू बदनामी होगी, अज बहुत उच्ची पदवी ते है। शायद कई बारी ऐसे अखौती धार्मिक बंदे भी नजर आउंदे ने, एक दिन उन्हां दी बड़ी शोभा हुंदी है, लोग बड़े सलामा करदे मस्तक झुकांदे ने, एक दिन खोटा पाज उगड़ जाए ते शायद उन्हां लोगां दी सारे संसार विच बदनामी हो जांदी। एक मैं बेनती होर भी कर देवां, जिन्ना उच्चा चढ़दा जिन्ना संसारक पखंड दी शोभा विच जांदा, जदों शोभा जांदी है ते बदनामी भी ओनी संसार विच हो जांदी। इस करके वो निर्मल सोई नहीं, वो पवित्र शोभा नहीं जेड़े वाहिगुरु वाहिगुरु दा सिमरन करदे ने रहिंदी दुनिया तक, उहनां दी वो पवित्र शोभा कायम हो जांदी है क्योंकि उन्होंने एक नाश तो रहत अकाल पुरख वाहिगुरु नू जपया। उथे शायद वो बहुते दुनिया के अखर ते नहीं पढ़िया, वो शायद कह लईए एक वाहिगुरु अखर ही पढ़िया, शायद वो एक परमेश्वर का नाम नू ही पढ़िया, पर उसकी सारे संसार विच पवित्र शोभा सदा ले कैम हो जांदी है जी।
खत्री ब्राह्मण सूद वैस उपदेश चाहो वरना को सांझा।
मेरे साहब जी ने चाहे उच्च जात दा होवे ते चाहे होवे नीवी जात दा, मेरे साहब कहन लगे रब दे नाम सिमरन दा उपदेश चारे वरना वास्ते सांझा है। ए ओ मेरे साहब दा दर है, इत्थे खत्री आए, इत्थे ब्राह्मण आए, इत्थे शूदर आए, इत्थे वैश आए, सारिआं नू पहलां ते इक सारता नाल संगत विच बैठन दी आग्या है, इत्थे सारिआं दे लई इको जिहा उपदेश है। ए नहीं के ब्राह्मण वास्ते कोई होर उपदेश, हां पुरातन कर्म कांड ओ वखरे वखरे वर्णा दी वंड करी बैठा सी, ओ वखरियां वखरियां जातां दी वंड करी बैठा सी, पर मेरे साहब ने चार वर्ण एक वर्ण कराया दे मार्ग दे पांधी बनाया। इत्थे खंडे बाटे दी ਅੰਮ੍ਰਿਤ ਪਹੁਲ ਪ੍ਰਾਪਤ ਕਰਨ ਦੇ ਲਈ ਵੀ ਇਹ ਸਾਂਝਾ ਇੱਕ ਬਾਟਾ ਤਿਆਰ ਕੀਤਾ। ਧਿਆਨ ਚ ਰੱਖ ਲੈਣਾ, ਇੱਥੇ ਸੰਗਤ ਸਾਂਝੀ, ਇੱਥੇ ਬਾਟਾ ਸਾਂਝਾ, ਇੱਥੇ ਪੰਗਤ ਸਾਂਝੀ, ਇੱਥੇ ਸਾਰਿਆਂ ਨੂੰ ਦਿੱਤਾ ਉਪਦੇਸ਼ ਸਾਂਝਾ ਵੀ ਇਹ ਭਲਿਆ ਤੂੰ ਵਾਹਿਗੁਰੂ ਦਾ ਨਾਮ ਸਿਮਰਨ ਕਰ, ਤੂੰ ਧਰਮ ਦੀ ਕਿਰਤ ਕਰ, ਉਸ ਵਿੱਚੋਂ ਦਸਵੰਧ ਕੱਢ ਕੇ ਸੇਵਾ ਵਿੱਚ ਪਾ। ਤੂੰ ਸੇਵਾ ਵਿੱਚ ਜੁੜਨਾ ਚਾਹੁੰਦਾ, ਤੇਰੀ ਜਾਤ ਨਹੀਂ ਪੁੱਛੀ ਜਾਏਗੀ ਤੂੰ ਕਿਹੜੀ ਜਾਤ ਦੈ, ਤੂੰ ਇੱਥੇ ਪੰਗਤ ਵਿੱਚ ਬੈਠਣਾ ਚਾਹੁੰਦਾ, ਇੱਥੇ ਤੈਨੂੰ ਵਰਨ ਭੇਦ ਕਰਕੇ ਕਿਸੇ ਵੱਖਰੇ ਪਾਸੇ ਨਹੀਂ ਬਿਠਾਇਆ ਜਾਏਗਾ। ਇਹ ਭਲਿਆ ਇੱਥੇ ਉਪਦੇਸ਼ ਸੁਣਨਾ, ਇੱਥੇ ਉਪਦੇਸ਼ ਵਾਸਤੇ ਵੀ ਕੋਈ ਵੰਡ ਨਹੀਂ ਕੀਤੀ ਜਾਏਗੀ। ਖੱਤਰੀ ਬ੍ਰਾਹਮਣ ਸ਼ੂਦ ਬੈਸ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਦੀ ਬੌਲੀ ਲਗਾ ਕੇ ਸਭ ਤੋਂ ਪਹਿਲਾਂ ਛੂਤ ਛਾਤ ਊਚ ਨੀਚ ਤੇ ਜਾਤ ਪਾਤ ਦੇ ਭੇਦ ਨੂੰ ਮਿਟਾਇਆ ਅਤੇ ਆਖਿਆ ਸੀ ਇੱਥੇ ਸਾਰੇ ਟੁੱਬੀ ਲਾਓ, ਇੱਥੇ ਇਸ਼ਨਾਨ ਕਰਨ ਦਾ ਉਹ ਬੌਲੀ ਸਾਹਿਬ ਦਾ ਸਥਾਨ ਵੀ ਸਾਂਝਾ, ਕਹਿਣ ਲੱਗੇ ਇੱਥੇ ਪੰਗਤ ਵੀ ਸਾਂਝੀ, ਇੱਥੇ ਸੰਗਤ ਵੀ ਸਾਂਝੀ। ਇਸ ਢੰਗ ਨਾਲ ਇਹ ਗੁਰਮਤ ਮਰਿਆਦਾ ਵਿੱਚ ਸਤਿਗੁਰਾਂ ਨੇ ਤਮਾਮ ਜਾਤ ਵਰਨ ਨੂੰ ਇੱਕ ਕਰ ਦਿੱਤਾ। ਅੱਜ ਅਸੀਂ ਕਹਿੰਦੇ ਹਾਂ ਨਾ ਵੀ ਸਾਂਝੀ ਵਾਲਤਾ ਦੀ ਗੱਲ ਕੀਤੀ ਜਾਏ, ਅੱਜ ਅਸੀਂ ਚਾਹੁੰਦੇ ਹਾਂ ਵੀ ਨਫ਼ਰਤ ਮਿਟਾਈ ਜਾਏ, ਆਪਣੇ ਭੇਦ ਵਿਤਕਰੇ ਮਿਟਾਏ ਜਾਣ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਆ ਜਾਣਾ। ਇੱਥੇ ਜਾਤ ਪਾਤ ਭੇਦ ਵਰਨ ਮਿਟਾ ਕੇ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ।
ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ, ਘੱਟ ਘੱਟ ਨਾਨਕ ਮਾਝਾ।
ਇੱਥੇ ਹੈ ਗੁਰਮੁਖ ਬਣ ਕੇ ਜਿਹੜਾ ਨਾਮ ਜਪੇ ਉਸ ਦਾ ਪਾਰ ਉਤਾਰਾ ਹੋ ਜਾਏ ਇਸ ਕਲਯੁਗ ਵਿੱਚ, ਛੂ ਕੇ ਇਹ ਦਰਸਾਇਆ ਜਾਏ ਵੀ ਘੱਟ ਘੱਟ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਵਸੇ ਹੈ। ਮੈਂ ਕਿਹੜੇ ਘੱਟ ਨੂੰ ਛੋਟਾ ਆਖਾਂ, ਮੈਂ ਕਿਹੜੇ ਘੱਟ ਨੂੰ ਮਾੜਾ ਆਖਾਂ, ਘੱਟ ਘੱਟ ਨਾਨਕ ਮਾਝਾ। ਇਹ ਸਾਰਿਆਂ ਘੜਿਆਂ ਵਿੱਚ ਮਾਤੀ ਏਕ, ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਇੱਥੇ ਰਲ ਦੋ ਚਾਤਰ ਘਰ ਘੁੰਮਿਆਰਾਂ, ਭਾਂਡੇ ਲੈਣ ਜੋ ਆਏ, ਚਿੱਬੇ ਪਿਲਕੇ ਤਿੜਕੇ ਦੱਸਣ, ਵੇਖਣ ਜਾਂ ਟਨਕਾਏ, ਭਾਂਡੇ ਬੋਲੇ ਸ਼ਾਲਾ ਜੀਓ, ਸਾਡੇ ਐਬ ਨਾ ਫੋਲੋ। ਇਹ ਰਲ ਕੇ ਗਏ ਭਾਂਡੇ ਖਰੀਦਣ, ਇੱਕ ਕਹਿੰਦਾ ਛੱਡ ਘੜਾ ਇਹ ਪਿੱਲਾ, ਫਿਰ ਵੇਖਿਆ ਕਹਿੰਦਾ ਤਿੜਕਿਆ ਛੱਡ, ਫਿਰ ਵੇਖਿਆ ਤੇ ਕਹਿਣ ਲੱਗਾ ਇਹ ਚਿੱਬਾ ਛੱਡ, ਬੜੇ ਨਿਕੰਮੇ ਘੜੇ ਨੇ। ਤੇ ਭਾਈ ਵੀਰ ਸਿੰਘ ਜੀ ਨੇ ਉਹਨਾਂ ਦੇ ਉਸ ਖਿਆਲ ਨੂੰ ਕਿ ਕਿਸ ਢੰਗ ਨਾਲ ਉਹ ਘੜਿਆਂ ਦੀ ਨਿੰਦਾ ਪੈ ਕਰਦੇ, ਕਹਿੰਦੇ ਨੇ ਘੜੇ ਚੰਗੇ ਨਹੀਂ, ਬੜੇ ਨਿਕੰਮੇ ਘੜੇ ਨੇ। ਇੱਕ ਅੰਤਰ ਆਤਮਿਕ ਘੜੇ ਦੀ ਆਵਾਜ਼ ਜੋ ਭਾਈ ਵੀਰ ਸਿੰਘ ਜੀ ਦੇ ਅਨੁਭਵ ਚੋਂ ਨਿਕਲੀ ਏ ਉਹਨਾਂ ਨੇ ਲੋਕਾਂ ਦੇ ਕੰਨਾਂ ਵਿੱਚ ਪਾਈ। ਕਹਿਣ ਲੱਗੇ ਰਲ ਦੋ ਚਾਤਰ ਘਰ ਘੁਮਿਆਰਾਂ, ਭਾਂਡੇ ਲੈਣ ਜੋ ਆਏ, ਚਿੱਬੇ ਪਿੱਲੇ ਤਿੜਕੇ ਦੱਸਣ, ਵੇਖਣ ਜਾਂ ਟਨਕਾਏ, ਭਾਂਡੇ ਬੋਲੇ ਸ਼ਾਲਾ ਜੀਓ, ਸਾਡੇ ਐਬ ਨਾ ਫੋਲੋ। ਕੋਈ ਆਪ ਬਣੇ ਹਾਂ ਜਾਓ ਉਸ ਆਖੋ ਜਿੰਨਾ ਅਸਾਂ ਬਣਾਏ, ਕੋਈ ਆਪ ਬਣੇ ਹਾਂ ਜਾਓ ਉਸ ਆਖੋ ਜਿੰਨਾ ਅਸਾਂ ਬਣਾਏ। ਇਹ ਹੈ ਮਾਤੀ ਏਕ, ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ। ਨਾ ਕਛ ਪੋਚ ਮਾਤੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ, ਸਭ ਮੈਂ ਸਾਚਾ ਏਕੋ ਸੋਈ, ਉਹ ਹੈ ਘੱਟ ਘੱਟ ਨਾਨਕ ਮਾਝਾ। ਸਾਰੇ ਜੀਵਾਂ ਵਿੱਚ, ਖੱਤਰੀ ਵਿੱਚ, ਬ੍ਰਾਹਮਣ ਵਿੱਚ, ਸ਼ੂਦ ਵਿੱਚ, ਵੈਸ਼ ਵਿੱਚ, ਪੱਥਰ ਵਿੱਚ, ਪਹਾੜ ਵਿੱਚ, ਤਮਾਮ ਸੰਸਾਰਕ ਇਹ ਜੋ ਘੱਟ ਨੇ ਇਹਨਾਂ ਵਿੱਚ ਵਾਹਿਗੁਰੂ ਆਪ ਵੱਸਦਾ। ਐਸਾ ਗੁਰੂ ਦੇ ਮੁਖ ਦੁਆਰਾ ਉਪਦੇਸ਼ ਸੁਣ ਕੇ ਐਸੀ ਸਾਂਝੀ ਵਾਲਤਾ ਦੀ ਬਿਰਤੀ ਉਸ ਗੁਰੂ ਕੇ ਸਿੱਖ ਦੀ ਬਣ ਜਾਂਦੀ ਹੈ, ਜਿੱਥੇ ਸਾਰਾ ਭੇਦ ਮਿਟਾ ਕੇ ਇੱਕ ਵਾਹਿਗੁਰੂ ਨਾਲ ਇੱਕ ਮਿਕਤਾ ਕਰ ਲੈਂਦਾ। ਇਹ ਸਤਿਗੁਰੂ ਬਖਸ਼ਿਸ਼ ਕਰਨ, ਐਸਾ ਗੁਰੂ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ ਜੀ। ਇਹਨਾਂ ਅੱਖਰਾਂ ਨਾਲ ਮੈਂ ਆਪਣੀਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਦੇ ਹਾਂ। ਕੱਲ ਦੀ ਇੱਕ ਹੋਰ ਹਾਜ਼ਰੀ ਭਰਨ ਦੀ ਸਤਿਗੁਰੂ ਆਪ ਬਖਸ਼ਿਸ਼ ਕਰਨ ਜੀ। ਆਓ ਸ਼ਬਦ ਦੀਆਂ ਦੋ ਪੰਕਤੀਆਂ ਸਾਂਝੀਆਂ ਕਰਕੇ ਉਪਰੰਤ ਫਤਿਹ ਨਾਲ ਸਾਂਝ ਪਾਈਏ ਜੀ।
ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਾਹੋ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਨਹਿ ਘਟ ਘਟ ਨਾਨਕ ਮਾਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।